ਰੇਡੀਓ ਕੈਨੇਡਾ ਇੰਟਰਨੈਸ਼ਨਲ ਦੇ ਪੰਜਾਬੀ ਪੋਡਕਾਸਟ ਵਿੱਚ ਤੁਹਾਡਾ ਸਵਾਗਤ ਹੈ। ਇਸ ਹਫਤੇ ਦੀਆਂ ਅਹਿਮ ਖਬਰਾਂ ਦੇ ਨਾਲ ਮੈਂ ਹਾਂ ਤਾਬਿਸ਼ ਨਕਵੀ। ਸਭ ਤੋਂ ਪਹਿਲਾਂ ਹੈਡਲਾਈਨਸ। ਕੈਨੇਡਾ ਵਿੱਚ ਟੈਂਪਰੇਰੀ ਰੈਜ਼ੀਡੈਂਟਸ ਦੀ ਗਿਣਤੀ ਸੀਮਿਤ ਕਰੇਗੀ ਫੈਡਰਲ ਸਰਕਾਰ। ਇਜ਼ਰਾਈਲ ਹਮਾਸ ਯੁੱਧ ਦੇ ਮੱਦੇਨਜ਼ਰ NDP ਵੱਲੋਂ ਲਿਆਂਦਾ ਮਤਾ ਸੋਧਾਂ ਤੋਂ ਬਾਅਦ ਹਾਊਸ ਆਫ ਕਾਮਨਸ ਵਿੱਚ ਮਨਜ਼ੂਰ। ਪੀਅਰ ਪੋਲੀਏਵ ਦਾ ਲਿਬਰਲ ਸਰਕਾਰ ਵਿਰੁੱਧ ਬੇਭਰੋਸਗੀ ਮਤਾ ਫੇਲ੍ਹ। ਅਤੇ ਸੁਪਰੀਮ ਕੋਰਟ ਮੁਸਲਿਮ ਬੱਚਿਆਂ ਨੂੰ ਨਮਾਜ਼ ਨਾ ਪੜ੍ਹਨ ਦੇਣ ਵਾਲੇ ਸਕੂਲ ਦੀ ਅਪੀਲ 'ਤੇ ਸੁਣਵਾਈ ਨਹੀਂ ਕਰੇਗੀ। ਫੈਡਰਲ ਇਮੀਗ੍ਰੇਸ਼ਨ ਮਿਨਿਸਟਰ ਮਾਰਕ ਮਿਲਰ ਦਾ ਕਹਿਣਾ ਹੈ ਕਿ ਫੈਡਰਲ ਸਰਕਾਰ ਅਗਲੇ 3 ਸਾਲਾਂ ਦੌਰਾਨ ਕੈਨੇਡਾ ਦੀ ਆਬਾਦੀ ਵਿੱਚ ਅਸਥਾਈ ਨਿਵਾਸੀਆਂ ਯਾਨੀ ਕਿ ਟੈਂਪਰੇਰੀ ਰੈਜ਼ੀਡੈਂਟਸ ਦੀ ਹਿੱਸੇਦਾਰੀ ਨੂੰ ਘਟਾਉਣ ਦੀ ਤਿਆਰੀ ਕਰ ਰਹੀ ਹੈ। ਮਿਲਰ ਨੇ ਦੱਸਿਆ ਕਿ ਸਾਲ 2023 ਦੇ ਦੌਰਾਨ ਕੈਨੇਡਾ ਦੀ ਕੁੱਲ ਆਬਾਦੀ ਵਿੱਚ ਟੈਂਪਰੇਰੀ ਰੈਜ਼ੀਡੈਂਟਸ ਦੀ ਹਿੱਸੇਦਾਰੀ 6.2% ਹੈ ਅਤੇ ਸਰਕਾਰ 2027 ਤੱਕ ਯਾਨੀ ਅਗਲੇ 3 ਸਾਲਾਂ ਤੱਕ ਇਸ ਹਿੱਸੇਦਾਰੀ ਨੂੰ ਘਟਾ ਕੇ 5% 'ਤੇ ਲਿਆਉਣ 'ਤੇ ਕੰਮ ਕਰ ਰਹੀ ਹੈ। ਕੈਨੇਡਾ ਸਰਕਾਰ ਪਹਿਲੀ ਵਾਰੀ ਆਪਣੇ ਐਨੂਅਲ ਇਮੀਗ੍ਰੇਸ਼ਨ ਟਾਰਗੇਟਸ ਦੀ ਯੋਜਨਾ ਵਿੱਚ ਅਸਥਾਈ ਨਿਵਾਸੀਆਂ ਨੂੰ ਸ਼ਾਮਲ ਕਰੇਗੀ। ਫਾਲ ਸੀਜ਼ਨ ਦੌਰਾਨ ਨਵੇਂ ਇਮੀਗ੍ਰੇਸ਼ਨ ਟੀਚੇ ਰਿਲੀਜ਼ ਕੀਤੇ ਜਾਣ ਦੀ ਸੰਭਾਵਨਾ ਹੈ। ਮਿਲਰ ਦਾ ਕਹਿਣਾ ਹੈ ਕਿ ਇਮੀਗ੍ਰੇਸ਼ਨ ਰੈਫਿਊਜੀਜ਼ ਐਂਡ ਸਿਟੀਜ਼ਨਸ਼ਿਪ ਕੈਨੇਡਾ ਲੇਬਰ ਮਾਰਕੀਟ ਦੀਆਂ ਰਿਕੁਆਇਰਮੈਂਟਸ ਦੇ ਨਾਲ ਬਿਹਤਰ ਢੰਗ ਨਾਲ ਤਾਲਮੇਲ ਕਰਵਾਉਣ ਦੀ ਕੋਸ਼ਿਸ਼ ਵਜੋਂ ਸਰਕਾਰ ਦੇ ਅਸਥਾਈ ਵਰਕ ਪਰਮਿਟ ਪ੍ਰੋਗਰਾਮਸ ਦੀ ਸਮੀਖਿਆ ਕਰੇਗਾ। ਗੌਰਤਲਬ ਹੈ ਕਿ ਸਰਕਾਰ ਨੇ ਜਨਵਰੀ ਵਿੱਚ ਇੰਟਰਨੈਸ਼ਨਲ ਸਟੱਡੀ ਪਰਮਿਟਸ 'ਤੇ ਵੀ 2 ਸਾਲ ਦੇ ਕੈਪ ਦਾ ਐਲਾਨ ਕੀਤਾ ਸੀ। ਮਿਲਰ ਦਾ ਕਹਿਣਾ ਹੈ ਕਿ ਉਹ 5% ਕਟੌਤੀ ਦੇ ਟੀਚੇ 'ਤੇ ਗੱਲਬਾਤ ਕਰਨ ਦੇ ਲਈ ਮਈ ਮਹੀਨੇ ਵਿੱਚ ਆਪਣੇ ਪ੍ਰੋਵਿੰਸ਼ੀਅਲ ਅਤੇ ਟੈਰੀਟੋਰੀਅਲ ਜਿਹੜੇ ਹਮਰੁਤਬਾ ਨੇ ਯਾਨੀ ਇਮੀਗ੍ਰੇਸ਼ਨ ਮਿਨਿਸਟਰਸ ਨੇ ਉਹਨਾਂ ਦੇ ਨਾਲ ਉਹ ਮੀਟਿੰਗ ਕਰਨਗੇ। ਦਸੰਬਰ ਵਿੱਚ ਸਟੈਟਿਸਟਿਕਸ ਕੈਨੇਡਾ ਨੇ ਕਿਹਾ ਸੀ ਕਿ 2023 ਦੀ 3rd quarter ਦੌਰਾਨ ਦੇਸ਼ ਦੀ ਆਬਾਦੀ ਵਿੱਚ 4,30,000 ਤੋਂ ਵੱਧ ਦਾ ਵਾਧਾ ਹੋਇਆ ਜੋ ਕਿ 1957 ਤੋਂ ਬਾਅਦ ਕਿਸੇ ਵੀ ਕੁਆਟਰ ਵਿੱਚ ਆਬਾਦੀ ਦੇ ਵਾਧੇ ਦੀ ਸਭ ਤੋਂ ਜ਼ਿਆਦਾ ਤੇਜ਼ ਰਫ਼ਤਾਰ ਹੈ ਅਤੇ ਵਾਧਾ ਮੁੱਖ ਤੌਰ 'ਤੇ ਇੰਟਰਨੈਸ਼ਨਲ ਮਾਈਗ੍ਰੇਸ਼ਨ ਕਰਕੇ ਜਿਸ ਵਿੱਚ ਲਗਭਗ 3,13,000 ਨੌਨ ਪਰਮਨੈਂਟ ਰੈਜ਼ੀਡੈਂਟ ਸ਼ਾਮਲ ਸਨ ਜੋ ਜੁਲਾਈ ਤੋਂ ਸਤੰਬਰ ਤੱਕ ਦੇਸ਼ ਵਿੱਚ ਆਏ ਸਨ। ਸਟੈਟਕੈਨ ਅਨੁਸਾਰ ਨੌਨ ਪਰਮਨੈਂਟ ਰੈਜ਼ੀਡੈਂਟ ਜ਼ਿਆਦਾਤਰ ਉਹ ਲੋਕ ਸਨ ਜਿਨ੍ਹਾਂ ਕੋਲ ਵਰਕ ਅਤੇ ਸਟੱਡੀ ਪਰਮਿਟ ਸਨ ਅਤੇ ਕੁਝ ਲੋਕ ਸ਼ਰਨਾਰਥੀ ਦਾਅਵੇਦਾਰ ਵੀ ਸਨ। ਕੈਨੇਡਾ ਦੇ ਮੁਸਲਿਮ ਸਮੂਹਾਂ ਨੇ NDP ਵੱਲੋਂ ਫਲਸਤੀਨ ਨੂੰ ਵੱਖਰੇ ਮੁਲਕ ਦਾ ਦਰਜਾ ਦੇਣ ਬਾਰੇ ਮਤੇ 'ਤੇ ਫੈਡਰਲ ਸਰਕਾਰ ਵੱਲੋਂ ਕੀਤੀ ਹਿਮਾਇਤ ਦੀ ਤਾਰੀਫ ਕੀਤੀ ਹੈ, ਪਰ ਦੂਸਰੇ ਪਾਸੇ ਯਹੂਦੀ ਸਪੋਰਟਰਸ ਨੇ ਸਰਕਾਰ ਦੀ ਆਲੋਚਨਾ ਕਰਦਿਆਂ ਕਿਹਾ ਕਿ ਸਰਕਾਰ ਨੇ ਆਪਣੀ ਫੋਰਨ ਪਾਲਿਸੀ ਇਜ਼ਰਾਈਲ ਵਿਰੋਧੀ ਕੱਟੜਵਾਦੀਆਂ ਕਰਕੇ ਪ੍ਰਭਾਵਿਤ ਕਰ ਲਈ ਹੈ। ਦਰਅਸਲ NDP ਦੀ ਵਿਦੇਸ਼ ਮਾਮਲਿਆਂ ਦੀ ਕ੍ਰਿਟਿਕ ਹੈਦਰ ਮੈਕਫਰਸਨ ਨੇ ਇੱਕ ਮਤਾ ਪੇਸ਼ ਕੀਤਾ ਸੀਗਾ ਜੋ ਸ਼ੁਰੂ ਤੋਂ ਹੀ ਵਿਵਾਦਿਤ ਸੀ। ਇਸ ਮਤੇ ਦੇ ਵਿੱਚ ਅਧਿਕਾਰਕ ਤੌਰ 'ਤੇ ਫਲਸਤੀਨ ਨੂੰ ਇੱਕ ਵੱਖਰੇ ਮੁਲਕ ਵਜੋਂ ਮਾਨਤਾ ਦੇਣਾ ਵੀ ਸ਼ਾਮਲ ਸੀ। ਸਰਕਾਰ ਨੇ ਇਹਦੇ ਵਿੱਚ ਲੈਂਗੁਏਜ ਦੇ ਵਿੱਚ ਇਹਦੀ ਅਮੈਂਡਮੈਂਟ ਕੀਤੀ। ਮਤੇ ਦੀ ਭਾਸ਼ਾ ਵਿੱਚ ਇਹ ਸੋਧ ਕੀਤੀ ਕਿ ਕੈਨੇਡਾ ਮੱਧ ਪੂਰਬ ਵਿੱਚ ਇੱਕ ਵਿਆਪਕ ਨਿਆਂਪੂਰਨ ਅਤੇ ਸਥਾਈ ਸ਼ਾਂਤੀ ਦਾ ਟੀਚਾ ਪ੍ਰਾਪਤ ਕਰਨ ਅਤੇ ਗੱਲਬਾਤ ਰਾਹੀਂ ਪ੍ਰਾਪਤ ਹੋਣ ਵਾਲੇ ਦੋ ਮੁਲਕੀ ਹੱਲ ਯਾਨੀ ਨੈਗੋਸ਼ੀਏਟਿਡ 2-state ਸੋਲੂਸ਼ਨ ਦੇ ਹਿੱਸੇ ਵਜੋਂ ਫਲਸਤੀਨ ਦੇਸ਼ ਦੀ ਸਥਾਪਨਾ ਲਈ ਇੰਟਰਨੈਸ਼ਨਲ ਪਾਰਟਨਰਸ ਨਾਲ ਕੰਮ ਕਰੇਗਾ। ਯਾਨੀ ਇਹਦੀ ਲੈਂਗੁਏਜ ਬਦਲ ਦਿੱਤੀ ਫੈਡਰਲ ਸਰਕਾਰ ਨੇ। ਇਸ ਤੋਂ ਇਲਾਵਾ ਇਸ ਮੋਸ਼ਨ ਵਿੱਚ ਇਹ ਗੱਲ ਵੀ ਸ਼ਾਮਲ ਸੀ ਕਿ ਫੈਡਰਲ ਸਰਕਾਰ ਇਜ਼ਰਾਈਲ ਨਾਲ ਫੌਜੀ ਵਸਤੂਆਂ ਅਤੇ ਟੈਕਨੋਲੋਜੀ ਦੇ ਸਾਰੇ ਵਪਾਰ ਨੂੰ ਮੁਅੱਤਲ ਕਰੇ, ਪਰ ਸਰਕਾਰ ਨੇ ਮੋਸ਼ਨ ਦਾ ਸਮਰਥਨ ਕਰਨ ਤੋਂ ਪਹਿਲਾਂ ਇਸ ਵਿੱਚ ਵੀ ਤਬਦੀਲੀ ਕੀਤੀ ਅਤੇ ਸਰਕਾਰ ਹੁਣ ਇਜ਼ਰਾਈਲ ਨੂੰ ਹਥਿਆਰਾਂ ਦੇ ਹੋਰ ਨਿਰਯਾਤ ਅਤੇ ਟ੍ਰਾਂਸਫਰ ਨੂੰ ਖਤਮ ਕਰਨ ਬਾਰੇ ਸਹਿਮਤ ਹੋਈ ਹੈ। ਯਾਨੀ ਫਿਊਚਰ ਆਥੋਰਾਈਜੇਸ਼ਨ ਅਤੇ ਟ੍ਰਾਂਸਫਰ ਨੂੰ ਰੋਕਣ ਲਈ ਸਰਕਾਰ ਸਹਿਮਤ ਹੋਈ ਹੈ। ਲਿਬਰਲ MP ਐਂਥਨੀ ਹਾਊਸਫਾਦਰ, ਜਿਨ੍ਹਾਂ ਨੇ ਮਤੇ ਦੇ ਵਿਰੋਧ ਵਿੱਚ ਵੋਟ ਪਾਈ ਸੀ, ਉਹਨਾਂ ਦਾ ਕਹਿਣਾ ਕਿ ਕੈਨੇਡਾ ਦਾ ਯਹੂਦੀ ਭਾਈਚਾਰਾ ਹੌਸਲਾਹੀਣ ਅਤੇ ਡਰਿਆ ਮਹਿਸੂਸ ਕਰ ਰਿਹਾ ਹੈ। ਹਾਊਸ ਆਫ ਕਾਮਨਸ ਵਿੱਚ ਬੋਲਦਿਆਂ ਹਾਊਸਫਾਦਰ ਨੇ ਕਿਹਾ ਕਿ ਇਹ ਮਤਾ ਹਮਾਸ ਲਈ ਇੱਕ ਰਿਵਾਰਡ ਵਾਂਗ ਹੈ ਕਿਉਂਕਿ ਇਹ ਇਜ਼ਰਾਈਲ ਦੇਸ਼ ਅਤੇ ਅੱਤਵਾਦੀ ਸੰਗਠਨ ਹਮਾਸ ਵਿਚਕਾਰ ਇੱਕ ਗਲਤ ਸਮਾਨਤਾ ਪੇਸ਼ ਕਰਦਾ ਹੈ, ਇਹ ਹਾਊਸਫਾਦਰ ਨੇ ਕਿਹਾ। ਦੂਸਰੇ ਪਾਸੇ ਨੈਸ਼ਨਲ ਕੌਂਸਲ ਆਫ ਕੈਨੇਡੀਅਨ ਮੁਸਲਿਮਸ, ਜੋ ਕਿ ਗਾਜ਼ਾ ਵਿੱਚ ਇਜ਼ਰਾਈਲ ਦੇ ਚੱਲ ਰਹੇ ਯੁੱਧ ਦੀ ਇੱਕ ਵੱਡੀ ਆਲੋਚਕ ਹੈ, ਤੇ ਉਹਨਾਂ ਦਾ ਕਹਿਣਾ ਕਿ ਇਹ ਇੱਕ ਇਤਿਹਾਸਕ ਵੋਟ ਹੈ ਜਿਹੜਾ ਇਹ ਹਾਊਸ ਆਫ ਕਾਮਨਸ ਦੇ ਵਿੱਚ ਮਤਾ ਪ੍ਰਵਾਨ ਹੋਇਆ ਹੈ। ਸੰਸਥਾ ਨੇ ਕਿਹਾ ਕਿ ਕੈਨੇਡਾ ਨੇ ਫਲਸਤੀਨ ਦੇ ਹੱਕ ਵਿੱਚ ਵੋਟ ਪਾਈ ਹੈ ਤੇ ਇਹ ਬੜੀ ਹਿਸਟੋਰਿਕ ਚੀਜ਼ ਹੋਈ ਹੈ। ਹਾਲਾਂਕਿ ਇਸ ਗੱਲ ਤੇ ਭੰਬਲ ਭੁੱਸਾ ਬਣਿਆ ਹੋਇਆ ਹੈ ਕਿ ਜਿਹੜਾ ਮੋਸ਼ਨ ਹੈ ਇਹ ਅਮਲੀ ਤੌਰ ਤੇ ਕੀ ਕਰਦਾ ਹੈ। ਵੈਸੇ ਇਹ ਨੌਨ ਬਾਈਂਡਿੰਗ ਹੈ, ਗੈਰ ਬੱਝਵਾਂ ਹੈ। ਕੁਝ ਸਮੂਹ ਡਿਬੇਟ ਕਰਦੇ ਨੇ ਕਿ ਇਹ ਹਥਿਆਰਾਂ ਦੀ ਪਾਬੰਦੀ ਲਾਉਂਦਾ ਅਤੇ ਕੁਝ ਕਹਿੰਦੇ ਨੇ ਕਿ ਇਹ ਪਹਿਲਾਂ ਵਰਗੀ ਹੀ ਸਥਿਤੀ ਨੂੰ ਦਰਸਾਉਂਦਾ, ਇਹ ਬਿਜ਼ਨਸ ਐਜ਼ ਯੂਜ਼ੂਅਲ ਹੀ ਹੈ। ਪਰ ਫੋਰਨ ਮਿਨਿਸਟਰ ਮੈਲੇਨੀ ਜੋਲੀ ਨੇ ਪੱਤਰਕਾਰਾਂ ਨੂੰ ਕਿਹਾ ਕਿ ਸਪਸ਼ਟ ਤੌਰ 'ਤੇ ਇਸ ਸਰਕਾਰ ਦਾ ਇਰਾਦਾ ਇਹ ਯਕੀਨੀ ਬਣਾਉਣਾ ਹੈ ਕਿ ਅਸੀਂ ਇਸ ਮਤੇ ਵਿੱਚ ਲਿਖੀਆਂ ਗੱਲਾਂ ਦੀ ਪਾਲਣਾ ਕਰੀਏ। ਜੋਲੀ ਦੇ ਦਫ਼ਤਰ ਨੇ ਇਹ ਵੀ ਕਿਹਾ ਕਿ ਕੈਨੇਡਾ ਨੇ 8 ਜਨਵਰੀ ਨੂੰ ਹੀ ਹਥਿਆਰਾਂ ਦੀ ਨਿਰਯਾਤ ਨਾਲ ਸੰਬੰਧਿਤ ਇਜ਼ਰਾਈਲੀ ਪਰਮਿਟ ਮਨਜ਼ੂਰ ਕਰਨੇ ਬੰਦ ਕਰ ਦਿੱਤੇ ਸਨ। ਰੱਖਿਆ ਮੰਤਰੀ ਬਿਲ ਬਲੇਅਰ ਨੇ ਕਿਹਾ ਕਿ ਸਰਕਾਰ ਉਸ ਦਿਨ ਤੋਂ ਪਹਿਲਾਂ ਪ੍ਰਵਾਨਿਤ ਨਿਰਯਾਤ ਪਰਮਿਟਾਂ ਦਾ ਸਨਮਾਨ ਕਰੇਗੀ ਅਤੇ ਭਵਿੱਖ ਵਾਲੀਆਂ ਮਨਜ਼ੂਰੀਆਂ ਨੂੰ ਰੋਕ ਦੇਵੇਗੀ। ਪਰ ਇਸ ਮੋਸ਼ਨ ਤੋਂ ਬਾਅਦ ਇਜ਼ਰਾਈਲ ਦੀ ਨਾਰਾਜ਼ਗੀ ਜ਼ਾਹਿਰ ਸੀ। ਇਜ਼ਰਾਈਲ ਦੇ ਪ੍ਰਾਈਮ ਮਿਨਿਸਟਰ ਬੈਂਜਾਮਿਨ ਨੇਤਨਯਾਹੂ ਦੇ ਫੋਰਨ ਅਫੇਅਰਜ਼ ਐਡਵਾਈਜ਼ਰ ਓਫਿਰ ਫੈਕ ਨੇ ਇਸ ਮੋਸ਼ਨ ਦੀ ਤੁਲਨਾ ਦੂਸਰੇ ਵਿਸ਼ਵ ਯੁੱਧ ਤੋਂ ਪਹਿਲਾਂ ਕੈਨੇਡਾ ਦੀਆਂ ਯਹੂਦੀ ਵਿਰੋਧੀ ਇਮੀਗ੍ਰੇਸ਼ਨ ਨੀਤੀਆਂ ਨਾਲ ਵੀ ਕਰ ਦਿੱਤੀ। ਫਾਕ ਨੇ ਕਿਹਾ, ਕੋਟ, ਮੈਂ ਸਮਝਦਾ ਕਿ ਕੈਨੇਡੀਅਨ ਸਰਕਾਰ, ਪ੍ਰਾਈਮ ਮਿਨਿਸਟਰ ਟਰੂਡੋ ਸਾਨੂੰ ਜਿੱਤਣ ਲਈ ਸੰਦ ਪ੍ਰਦਾਨ ਨਹੀਂ ਕਰਨਾ ਚਾਹੁੰਦੇ, ਪਰ ਇਜ਼ਰਾਈਲ ਜਿੱਤੇਗਾ। ਬਿਲ ਬਲੇਅਰ ਨੇ ਇਸ ਟਿੱਪਣੀ ਦਾ ਜਵਾਬ ਦਿੱਤਾ। ਉਹਨਾਂ ਨੇ ਕਿਹਾ ਕਿ ਉਹਨਾਂ ਦਾ ਮੰਨਣਾ ਹੈ ਕਿ ਫਾਕ ਗਲਤ ਨੇ ਅਤੇ ਉਹ ਵਧਾ ਚੜਾ ਕੇ ਸੋਚਣ ਵਾਲੀ ਗੱਲ ਵਾਂਗ ਬਿਹੇਵ ਕਰ ਰਹੇ ਨੇ। ਉਹਨਾਂ ਨੇ ਕਿਹਾ ਕਿ ਉਸ ਮਤੇ ਤੋਂ ਕਿਤੇ ਪਹਿਲਾਂ ਕੈਨੇਡਾ ਦੇ ਪੱਖ ਨੂੰ ਚੰਗੀ ਤਰ੍ਹਾਂ ਬਿਆਨ ਕੀਤਾ ਜਾ ਚੁੱਕਾ ਹੈ। ਬਿਲ ਬਲੇਅਰ ਨੇ ਵੀਰਵਾਰ ਨੂੰ ਕਿਹਾ ਕਿ ਇਜ਼ਰਾਈਲ ਨੂੰ ਭਵਿੱਖ ਵਿੱਚ ਹਥਿਆਰਾਂ ਦੇ ਨਿਰਯਾਤ ਨੂੰ ਖਤਮ ਕਰਨ ਦੀ ਮੰਗ ਕਰਨ ਵਾਲਾ ਹਾਊਸ ਆਫ ਕਾਮਨਸ ਦੁਆਰਾ ਪ੍ਰਵਾਨਿਤ ਮਤਾ ਇਜ਼ਰਾਈਲ ਪ੍ਰਤੀ ਕੈਨੇਡਾ ਦੀ ਪਹੁੰਚ ਨੂੰ ਬਿਲਕੁਲ ਨਹੀਂ ਬਦਲਦਾ। ਸੀਬੀਸੀ ਦੇ ਪਾਵਰ ਐਂਡ ਪੋਲਿਟਿਕਸ ਨਾਲ ਗੱਲ ਕਰਦਿਆਂ ਬਿਲ ਬਲੇਅਰ ਨੇ ਕਿਹਾ ਕਿ ਵੀ ਹੈਵ ਨਾਟ ਚੇਂਜਡ, ਅਤੇ ਉਹਨਾਂ ਨੇ ਕਿਹਾ ਕਿ ਉਹ ਇਸ ਡਿਵੈਲਪਮੈਂਟ ਨੂੰ ਸਰਕਾਰੀ ਨੀਤੀ ਦੀ ਇੱਕ ਨਿਰੰਤਰਤਾ ਵਜੋਂ ਹੀ ਦੇਖਦੇ ਹਨ। ਕਾਰਬਨ ਟੈਕਸ ਨੂੰ ਲੈ ਕੇ ਕੰਜ਼ਰਵੇਟਿਵ ਲੀਡਰ ਪੀਅਰ ਪੋਲੀਏਵ ਦੀ ਬੇਭਰੋਸਗੀ ਮਤਾ ਪਾਸ ਕਰਨ ਅਤੇ ਪ੍ਰਾਈਮ ਮਿਨਿਸਟਰ ਜਸਟਿਨ ਟਰੂਡੋ ਦੀ ਲਿਬਰਲ ਮਿਨੋਰਿਟੀ ਗਵਰਨਮੈਂਟ ਨੂੰ ਡੇਗਣ ਦੀ ਕੋਸ਼ਿਸ਼ ਵੀਰਵਾਰ ਨੂੰ ਅਸਫਲ ਹੋ ਗਈ। ਬਲੌਕ ਕਿਊਬੈਕਵਾ ਅਤੇ ਐਨਡੀਪੀ ਦੇ ਸਮਰਥਨ ਦੇ ਨਾਲ ਲਿਬਰਲ ਸਰਕਾਰ ਬੇਭਰੋਸਗੀ ਮਤੇ ਦੀ ਪ੍ਰੀਖਿਆ ਪਾਸ ਕਰਨ ਵਿੱਚ ਕਾਮਯਾਬ ਹੋਈ। ਪੀਅਰ ਪੋਲੀਏਵ ਅਤੇ ਉਹਨਾਂ ਦੀ ਪਾਰਟੀ ਲਿਬਰਲ ਸਰਕਾਰ ਤੇ ਫੈਡਰਲ ਕਾਰਬਨ ਟੈਕਸ ਨੂੰ ਵਧਾਉਣ ਦੀ ਯੋਜਨਾ ਨੂੰ ਰੱਦ ਕਰਨ ਲਈ ਦਬਾਅ ਵਧਾ ਰਹੇ ਨੇ। ਇਹ ਟੈਕਸ 1 ਅਪ੍ਰੈਲ ਨੂੰ $15 ਪ੍ਰਤੀ ਟਨ ਹੋਰ ਵੱਧ ਜਾਣਾ ਹੈ, ਤੇ ਜਿਸ ਦਾ ਮਤਲਬ ਹੋਏਗਾ ਕਿ ਲੋਕ ਹੁਣ ਦੇ ਮੁਕਾਬਲੇ 1 ਲੀਟਰ ਗੈਸ ਲਈ ਲਗਭਗ 3% ਵੱਧ ਭੁਗਤਿਆ ਕਰਨਗੇ। ਪੋਲੀਏਵ ਦਾ ਕਹਿਣਾ ਹੈ ਕਿ ਕਾਰਬਨ ਟੈਕਸ ਹਰ ਚੀਜ਼ ਨੂੰ ਮਹਿੰਗਾ ਬਣਾ ਦਿੰਦਾ ਹੈ, ਪਰ ਲਿਬਰਲਸ ਦਾ ਕਹਿਣਾ ਹੈ ਕਿ ਕਾਰਬਨ ਟੈਕਸ ਤੋਂ ਇਕੱਠਾ ਕੀਤਾ ਗਿਆ ਸਾਰਾ ਪੈਸਾ ਕੈਨੇਡਾ ਕਾਰਬਨ ਰਿਬੇਟ ਰਾਹੀਂ ਲੋਕਾਂ ਨੂੰ ਵਾਪਸ ਕਰ ਦਿੱਤਾ ਜਾਂਦਾ ਹੈ। ਵੈਸੇ ਭਰੋਸੇ ਦੇ ਮਤੇ ਨੂੰ ਕੰਟਰੋਲ ਕਰਨ ਵਾਲਾ ਕੋਈ ਕਾਨੂੰਨ ਜਾਂ ਪਾਰਲੀਮੈਂਟਰੀ ਰੂਲ ਨਹੀਂ ਹੈ, ਪਰ ਇਹ ਬਸ ਇੱਕ ਰਿਵਾਇਤ ਹੈ, ਇੱਕ ਕਨਵੈਨਸ਼ਨ ਹੈ ਕਿ ਭਰੋਸੇ ਦਾ ਵੋਟ ਗੁਆਉਣ ਤੋਂ ਬਾਅਦ ਜਿਹੜੀ ਸਰਕਾਰ ਹੈ ਉਹ ਡਿੱਗ ਜਾਂਦੀ ਹੈ। ਵੈਸੇ ਕੰਜ਼ਰਵੇਟਿਵ ਲੀਡਰ ਵਜੋਂ 18 ਮਹੀਨਿਆਂ ਵਿੱਚ 11ਵੀਂ ਵਾਰ ਸੀ ਜਦੋਂ ਪੀਅਰ ਪੋਲੀਏਵ ਨੇ ਕਾਰਬਨ ਟੈਕਸ ਨੂੰ ਖਤਮ ਕਰਨ ਜਾਂ ਸੋਧਣ ਲਈ ਮੋਸ਼ਨ ਪੇਸ਼ ਕੀਤਾ ਹੋਵੇ। ਹਾਲਾਂਕਿ ਇਹ ਸਪਸ਼ਟ ਤੌਰ ਤੇ ਟਰੂਡੋ ਵਿੱਚ ਨੌਨ ਕੌਨਫੀਡੈਂਸ ਦਾ ਪ੍ਰਗਟਾਵਾ ਕਰਨ ਵਾਲਾ ਪਹਿਲਾ ਮੋਸ਼ਨ ਸੀ। ਵੈਸੇ ਬਾਕੀ ਦੇ ਸਾਰੇ ਮੋਸ਼ਨ ਵੀ ਵੋਟਿੰਗ ਵਿੱਚ ਅਸਫਲ ਰਹੇ ਸਨ। ਕੈਲਗਰੀ ਦੇ ਇੱਕ ਪ੍ਰਾਈਵੇਟ ਸਕੂਲ ਦੀ ਅਪੀਲ ਨੂੰ ਸੁਪਰੀਮ ਕੋਰਟ ਨੇ ਸੁਣਨ ਤੋਂ ਇਨਕਾਰ ਕਰ ਦਿੱਤਾ ਹੈ। 2 ਮੁਸਲਿਮ ਵਿਦਿਆਰਥੀਆਂ ਨੂੰ ਸਕੂਲ ਵਿੱਚ ਨਮਾਜ਼ ਪੜ੍ਹਨ ਤੋਂ ਰੋਕਣ ਦੇ ਮਾਮਲੇ ਵਿੱਚ ਸਕੂਲ ਨੂੰ ਪੱਖਪਾਤ ਦੇ ਦੋਸ਼ ਵਿੱਚ ਜੁਰਮਾਨਾ ਕੀਤਾ ਗਿਆ ਸੀ। 12 ਸਾਲ ਪਹਿਲਾਂ ਕੈਲਗਰੀ ਦੀ ਵੈਬਰ ਅਕੈਡਮੀ ਨੂੰ ਐਲਬਰਟਾ ਮਨੁੱਖੀ ਅਧਿਕਾਰ ਕਮਿਸ਼ਨ ਨੇ $26,000 ਦਾ ਜੁਰਮਾਨਾ ਕੀਤਾ ਸੀ, ਪਰ ਸਕੂਲ ਨੇ ਇਸ ਫੈਸਲੇ ਖਿਲਾਫ਼ ਸੁਪਰੀਮ ਕੋਰਟ ਵਿੱਚ ਅਪੀਲ ਦਾਇਰ ਕੀਤੀ ਸੀ, ਤੇ ਸੁਪਰੀਮ ਕੋਰਟ ਦੇ ਵੀਰਵਾਰ ਨੂੰ ਆਏ ਫੈਸਲੇ ਨੇ ਇਸ ਦਹਾਕੇ ਤੋਂ ਵੱਧ ਲੰਬੀ ਕਾਨੂੰਨੀ ਲੜਾਈ ਨੂੰ ਵਿਰਾਮ ਲਗਾ ਦਿੱਤਾ। ਇਹ ਵਿਵਾਦ 2011 ਚ ਸ਼ੁਰੂ ਹੋਇਆ ਸੀਗਾ। 14-14 ਸਾਲ ਦੇ ਦੋ ਵਿਦਿਆਰਥੀ ਵੈਬਰ ਅਕੈਡਮੀ ਵਿੱਚ ਦਾਖਲਾ ਲੈਂਦੇ ਨੇ। ਸਕੂਲ ਦੇ ਸ਼ੁਰੂਆਤੀ ਹਫ਼ਤਿਆਂ ਦੇ ਵਿੱਚ ਅਲੱਗ ਅਲੱਗ ਸਟਾਫ ਮੈਂਬਰ ਉਹਨਾਂ ਬੱਚਿਆਂ ਲਈ ਸਕੂਲ ਦੇ ਵਿੱਚ ਖਾਲੀ ਕਲਾਸਰੂਮ ਲੱਭਦੇ ਨੇ ਜਿੱਥੇ ਉਹ ਬੱਚੇ ਨਮਾਜ਼ ਪੜ੍ਹ ਸਕਦੇ, ਪਰ ਜਦੋਂ ਸਕੂਲ ਦੇ ਪ੍ਰੈਜ਼ੀਡੈਂਟ ਨੀਲ ਵੈਬਰ ਨੂੰ ਇਸ ਗੱਲ ਦਾ ਪਤਾ ਲੱਗਦਾ ਹੈ ਤੇ ਉਹ ਉਹਨਾਂ ਬੱਚਿਆਂ ਨੂੰ, ਉਹਨਾਂ ਦੇ ਪੇਰੈਂਟਸ ਨੂੰ ਦੱਸਦੇ ਨੇ ਕਿ ਵੀ ਇਹ ਸਕੂਲ ਦੇ ਵਿੱਚ ਇਹ ਚੀਜ਼ ਅਲਾਓ ਨਹੀਂ ਕੀਤੀ ਜਾ ਸਕਦੀ ਕਿਉਂਕਿ ਸਕੂਲ ਨੌਨ ਡਿਨੋਮੀਨੇਸ਼ਨਲ ਹੈ, ਗੈਰ ਸੰਪਰਦਾਇਕ ਹੈ, ਅਤੇ ਕਿਸੇ ਨੂੰ ਪ੍ਰਾਰਥਨਾ ਸਥਾਨ ਪ੍ਰਦਾਨ ਕਰਨਾ ਜਿਹੜਾ ਹੈ ਉਹ ਸਕੂਲ ਦੇ ਧਰਮ ਨਿਰਪੱਖ ਮਾਹੌਲ ਲਈ ਖਤਰਾ ਪੈਦਾ ਕਰ ਸਕਦਾ ਹੈ। ਪੇਰੈਂਟਸ ਨੇ ਵੈਬਰ ਨੂੰ ਕਿਹਾ ਕਿ ਉਹ ਆਪਣੇ ਇਸ ਫੈਸਲੇ ਨੂੰ ਰੀਕਨਸੀਡਰ ਕਰਨ, ਪਰ ਉਹਨਾਂ ਨੇ ਨਹੀਂ ਕੀਤਾ ਤੇ ਮੁੜ ਕੇ ਗੱਲ ਐਲਬਰਟਾ ਦੇ ਹਿਊਮਨ ਰਾਈਟਸ ਕਮਿਸ਼ਨ ਦੇ ਵਿੱਚ ਚਲੀ ਗਈ। ਹਿਊਮਨ ਰਾਈਟਸ ਕਮਿਸ਼ਨ ਨੇ ਵੈਬਰ ਨੂੰ $26,000 ਦਾ ਜੁਰਮਾਨਾ ਕੀਤਾ, ਫਿਰ ਉਹਨਾਂ ਨੇ ਐਲਬਰਟਾ ਦੀ ਸੁਪੀਰੀਅਰ ਕੋਰਟ ਦੇ ਵਿੱਚ ਅਰਜੀ ਦਾਇਰ ਕੀਤੀ, ਉੱਥੋਂ ਵੀ ਉਹਨਾਂ ਨੇ ਮਾਮਲਾ ਦੁਬਾਰਾ ਹਿਊਮਨ ਰਾਈਟ ਕਮਿਸ਼ਨ ਕੋਲ ਭੇਜ ਦਿੱਤਾ, ਫਿਰ ਉਹ ਅਪੀਲ ਕੋਰਟ ਚਲੇ ਗਏ, ਫਿਰ ਮਾਮਲਾ ਜਿਹੜਾ ਹੈ ਉਹ ਹਿਊਮਨ ਰਾਈਟ ਕਮਿਸ਼ਨ ਕੋਲ ਆ ਗਿਆ, ਤੇ ਮਤਲਬ ਐਲਬਰਟਾ ਦੀਆਂ ਅਦਾਲਤਾਂ ਨੇ ਜਿਹੜਾ ਹਿਊਮਨ ਰਾਈਟਸ ਕਮਿਸ਼ਨ ਦਾ ਫੈਸਲਾ ਸੀਗਾ ਉਹਨੂੰ ਹੀ ਬਰਕਰਾਰ ਰੱਖਿਆ, ਤੇ ਮੁੜ ਕੇ ਜਦੋਂ ਸੁਪਰੀਮ ਕੋਰਟ ਦੇ ਵਿੱਚ ਅਪੀਲ ਕੀਤੀ ਤਾਂ ਲੇਟੈਸਟ ਡਿਵੈਲਪਮੈਂਟ ਇਹ ਹੋਈ ਹੈ ਕਿ ਸੁਪਰੀਮ ਕੋਰਟ ਨੇ ਵੀ ਇਸ ਸਕੂਲ ਦੀ ਅਪੀਲ ਨੂੰ ਸੁਣਨ ਤੋਂ ਇਨਕਾਰ ਕਰ ਦਿੱਤਾ, ਤੇ ਜਿਵੇਂ ਕਿ ਸੁਪਰੀਮ ਕੋਰਟ ਆਫ ਕੈਨੇਡਾ ਦਾ ਤਰੀਕਾ ਹੈ, ਅਪੀਲ ਸੁਣਨ ਤੋਂ ਇਨਕਾਰ ਕਰਨ ਦੇ ਕਾਰਨ ਨਹੀਂ ਦੱਸੇ ਗਏ ਹਨ। ਜਦੋਂ ਐਲਬਰਟਾ ਦੀ ਕੋਰਟ ਆਫ ਅਪੀਲ ਨੇ ਮਨੁੱਖੀ ਅਧਿਕਾਰ ਕਮਿਸ਼ਨ ਦੇ ਫੈਸਲੇ ਨੂੰ ਉਲਟਾਉਣ ਤੋਂ ਇਨਕਾਰ ਕੀਤਾ ਸੀ ਤਾਂ ਉਹਨੇ ਆਪਣੇ ਫੈਸਲੇ 'ਚ ਲਿਖਿਆ ਸੀ ਕਿ ਵਿਦਿਆਰਥੀਆਂ ਨੂੰ ਪ੍ਰਾਰਥਨਾ ਵਾਸਤੇ ਇੱਕ ਸ਼ਾਂਤ ਅਤੇ ਪ੍ਰਾਈਵੇਟ ਥਾਂ ਪ੍ਰਦਾਨ ਕਰਨ ਨਾਲ ਸਕੂਲ ਦੀ ਗੈਰ ਸੰਪਰਦਾਇਕ ਹੋਣ ਦੀ ਨੀਤੀ ਪ੍ਰਭਾਵਿਤ ਨਹੀਂ ਹੁੰਦੀ। ਇਹ ਸਨ ਇਸ ਹਫ਼ਤੇ ਦੀਆਂ ਅਹਿਮ ਖ਼ਬਰਾਂ। ਹੁਣ ਅਗਲੇ ਹਫ਼ਤੇ ਤੱਕ ਇਜਾਜ਼ਤ ਦਿਓ। ਧੰਨਵਾਦ।